ਬਹੁਤ ਵਾਰ ਬਾਣੀ ਵਿੱਚ ਲਿਖੇ ਮਿਲਣ ਦੇ ਇਸ ਸੰਸਾਰ ਲਈ ਮਨੁੱਖ ਲਈ ਇਹਦੇ ਘਰਾਂ ਲਈ ਇਹਦੇ ਸੁੱਖਾਂ ਲਈ ਆਪਣੀ ਬਾਣੀ ਵਿੱਚ ਪੜ੍ਹਦੇ ਹੋ ਪਹਿਲਾਂ ਸਮਝਣਾ ਪਏਗਾ ਕਿ ਸ਼ਬਦ ਕੀ ਅਰਥ ਰੱਖਦੇ ਨੇ ਕੂੜ ਦਾ ਅਰਥ ਅਸੀਂ ਸਾਰੇ ਝੂਠ ਕਰਦੇ ਹਾਂ ਔਰ ਕੂੜ ਦਾ ਅਰਥ ਗੁਰੂ ਸਾਹਿਬ ਜੀ ਨੇ ਵੀ ਝੂਠ ਕਿਹਾ ਹੈ ਆਪ ਜੀ ਕਿਤੇ ਕਹਿੰਦੇ ਕੂੜ ਗੌਰ ਮੁਰਦਾਰ ਖਾਏ ਤਵਰੀ ਨੂੰ ਸਮਝਾਵਣ ਜਾਏ ਮੁੱਠਾ ਆਪ ਮੁਹਾਇ ਸੱਤ ਹੈ ਨਾਨਕ ਪੈਸਾ ਕਾ ਪੂਜਕ ਹੈ ਕੋੜ ਦਾ ਅਰਥ ਹੈ ਝੂਠ ਥੋੜਾ ਸਾਨੂੰ ਝੂਠ ਦੀ ਗਹਿਰਾਈ ਵਿੱਚ ਜਾਣਾ ਪਏਗਾ ਗੱਲ ਕੁਝ ਹੋਰ ਹੋਵੇ ਸਮਝੀ ਕੁਝ ਹੋਰ ਜਾਏ ਕਿਹਾ ਕੁਝ ਹੋਰ ਜਾਏ ਉਹ ਝੂਠ ਹੈ ਉਹ ਮਿੱਥਿਆ ਹੈ ਮਿੱਥਿਆ ਦਾ ਅਰਥ ਵੀ ਝੂਠ ਹੈ ਹੋਵੇ ਕੁਝ ਨਾ ਕਿ ਕਹਿ ਦਿੱਤਾ ਜਾਏ ਕਿ ਬਹੁਤ ਕੁਝ ਹੈ ਤਾਂ ਮਾਨੋ ਕਿ ਮਿੱਥਿਆ ਹੈ ਝੂਠ ਹੈ ਬਹੁਤ ਕੁਝ ਹੋਵੇ ਤੇ ਕਹਿ ਦਿੱਤਾ ਜਾਏ ਕਿ ਕੁਝ ਵੀ ਨਹੀਂ ਇਹ ਵੀ ਮਿੱਥਿਆ ਹੈ ਸਰੀਰ ਹੈ ਪਰ ਇਹਨੂੰ ਮਿੱਥਿਆ ਕਿਉਂ ਕਿਹਾ ਗੁਰੂ ਸਾਹਿਬ ਨੇ ਘਰ ਹੈ ਇਹਨੂੰ ਮਿੱਥਿਆ ਕਿਉਂ ਕਿਹਾ ਸੰਸਾਰ ਹੈ ਇਸ ਨੂੰ ਮਿੱਥਿਆ ਕਿਉਂ ਕਿਹਾ ਪੁੱਤਰ ਧੀਆਂ ਸਾਖ ਸੰਬੰਧੀ ਧਨ ਧਾਮ ਹੈ ਪਰ ਗੁਰੂ ਸਾਹਿਬ ਨੇ ਇਸ ਨੂੰ ਮਿੱਥਿਆ ਕਿਉਂ ਕਿਹਾ ਝੂਠ ਕਿਉਂ ਕਿਹਾ ਜਿੰਨੀ ਦੇਰ ਤੱਕ ਇਹਨੂੰ ਸਮਝ ਨਹੀਂ ਲਵਾਂਗੇ ਉਨੀ ਦੇਰ ਤੱਕ ਅਸੀਂ ਬਾਣੀ ਦੀ ਗਹਿਰਾਈ ਵਿੱਚ ਨਹੀਂ ਜਾ ਸਕਦੇ ਤਾਂ ਜੋ ਮਿੱਥਿਆ ਹੈ ਉਸ ਨਾਲ ਸਾਡਾ ਸੰਬੰਧ ਤੁੱਟ ਨਹੀਂ ਸਕਦਾ ਜੁੜੇਗਾ ਸਰੀਰ ਹੈ ਤੇ ਜੋ ਸਾਹਮਣੇ ਦਿਸਦਾ ਹੈ ਤੁਸੀਂ ਉਸਨੂੰ ਝੂਠ ਕਹੋਗੇ ਤੁਸੀਂ ਕੁਝ ਦੇਖਿਆ ਹੈ ਕੁਝ ਸੁਣਿਆ ਹੈ ਤੁਸੀਂ ਕਦੇ ਉਸਨੂੰ ਝੂਠ ਕਹਿਣ ਲਈ ਤਿਆਰ ਨਹੀਂ ਪਰ ਤੁਸੀਂ ਕਹਿੰਦੇ ਹੋ ਮੈਂ ਅੱਖੀ ਦੇਖਿਆ ਹੈ ਮੈਂ ਕੰਨੀ ਸੁਣਿਆ ਹੈ ਇਹ ਝੂਠ ਹੈ ਹੀ ਨਹੀਂ ਪਰ ਗੁਰੂ ਦੇ ਵਿਚਾਰ ਸਾਡੇ ਵਿਚਾਰਾਂ ਨਾਲ ਮੇਲ ਨਹੀਂ ਖਾਂਦੇ ਕਿਉਂਕਿ ਗੁਰੂ ਤਾਂ ਬਾਣੀ ਵਿੱਚ ਐਸੇ ਬਚਨ ਕਹਿੰਦਾ ਕਿ ਵੇਖਣ ਸੁਣਨਾ ਝੂਠ ਹੈ ਮੁੱਖ ਝੂਠਾ ਆਲਾ ਜੋ ਤੁਸੀਂ ਵੇਖਿਆ ਹੈ ਉਹ ਝੂਠ ਹੈ ਜੋ ਤੁਸੀਂ ਸੁਣਿਆ ਹੈ ਉਹ ਵੀ ਝੂਠ ਹੈ ਜੋ ਤੁਸੀਂ ਮੁੱਖ ਤੋਂ ਕਹਿ ਰਹੇ ਹੋ ਉਹ ਵੀ ਝੂਠ ਹੈ ਹੁਣ ਤੁਸੀਂ ਇੱਥੇ ਸੋਚੋ ਕਿ ਅਗਰ ਤੁਸੀਂ ਵਾਹਿਗੁਰੂ ਵਾਹਿਗੁਰੂ ਕਹਿ ਤੇ ਗੁਰੂ ਕਹਿੰਦਾ ਮੁੱਖ ਝੂਠਾ ਆਲਾ ਕੀ ਵਾਹਿਗੁਰੂ ਵੀ ਝੂਠ ਹੈ ਯਾਦ ਰੱਖੋ ਜਿੰਨੀ ਦੇਰ ਤੱਕ ਦਿਸਦਾ ਜਿੰਨੀ ਦੇਰ ਤੱਕ ਤਨ ਮਨ ਹੋਏ ਨਿਹਾਲ ਜਾਂ ਗੁਰਦੇਖਾਂ ਸਾਹਮਣੇ ਜਿੰਨੀ ਦੇਰ ਉਹ ਸਮਝ ਵਿੱਚ ਨਹੀਂ ਆਉਂਦਾ ਜਿੰਨੀ ਦੇਰ ਉਸਨੂੰ ਜਾਣ ਨਹੀਂ ਦਿੰਦੇ ਉਨੀ ਦੇਰ ਉਸਨੂੰ ਵੀ ਸੱਚ ਨਹੀਂ ਕਹਿ ਸਕਦਾ ਕਿਉਂਕਿ ਸੁਣਿਆ ਦੇਖਿਆ ਜਦੋਂ ਦੇਖੋਗੇ پھر شاید وہ سچ تک پہنچ پاؤ. شاید میں کیوں کہہ رہا ہوں, دیکھو گے تا ہی پہنچو گے, دیکھو گے تو پہنچو گے. منکھ نے اپنے جیون ایک نہیں انیک منزل مچ لیا, میں آ بھی کرنا ہے اور بھی کرنا ہے آ بھی کرنا ہے اے بھی کرنا ہے, پر تھی کدے سوچو گے نہیں کہ ایک منکھ کنیا منزل تک پہنچ سکے. وہ گھر کما لے گا, وہ بچے پالے گا, وہ کاروبار چلائے گا, وہ مان پرتشٹھا پیدا کرے گا, وہ نام جپے گا یا گھر لے کر کما کے جائے گا. یاد رکھو وہ سارے پاس وہ پورا نہیں کر سکتا, وہ کوئی نہ کوئی کونا ادھورا رہ گیا. گرو صاحب جی نے ایسے بچے بان چکے چار پدارتھ بندے گئے, ستگرو نے بچن کہ چار پدارتھ لے جگ آیا, شیو شکتی گھر واسا آیا, شیو ارتھ کلیان سوروپ پرمیشور. شیو کا ارتھ مانو نہیں ہے, دنیا لکھے ہوتے ہیں. گرو گوبند سنگھ صاحب کہتے ہیں کہ مہا دیو پاؤ کہ سدا شیو نرمکار کا چینک نہیں ہے, یہ منک اگیانی ہے, یہ مہا دیو کو سدا شیو کہی جانا ہے, یہ نرمکار کا بھید کو جانتا نہیں. اس شیو نے شکتی گھر مایا کے گھر میں اس شریر نواس پا لیا, چار پدارت لے جگ آیا, شیو شکتی گھر واسا آیا, ایک بسارے تا پڑ ہارے اند نے نام بسارا تھے. ان چاروں وچوں تائیں ارتھ کام لوگ یہ چار پدارت بنے گئے, ان چاروں وچوں کسی نو مل جائے گا تو سنسار چلا جائے گا, پر گندا باقی سب تیار رکھتا ہے. سب کو پاس کہنے اندر نام وسارا ہے, انہیں ایشور کے نام نو بلا دیتا, یہ نام نال کسی سوچی نہ رہی. کشن یاد رکھو گرو کہنا ہے نام سچ ہے, گرو بار بار کہنا کہ ایشور سچ ہے. اور قانون سچ کی گل کر تو پہلا گرو نانک صاحب ایسے لکھ ہے کہ اوہم کا ست نام کرتا پورب نربھاؤ نرہ اکال مورت اجونی سہم گور پرساد رکھا جت آد سچ جگاد سچ ہے بھی سچ نانک ہوشی بھی سچ. یاد رکھو اسی سنسار سچ من لیا, کیونکہ منک اپنے پتر دیا مکان رہن برت وتارا کرتا ہے, انیک طرح کے ایسے سنسار کے چکر پیا ہوا منک یہ کہتا دیکھو جی سب کچھ ہے میں جھوٹ کیوں نہ. پر گرو کی درشتی یہ سارا کچھ جھوٹ ہے. کیوں جھوٹ ہے؟ یاد رکھو یہ تن کدے نہیں سی اور ہے پھر نہیں ہونا. جو کدے ہوے کدے نہ ہوے کدے ہو جائے تو پھر نہ ہوے وہ جھوٹ ہے. اس کر کے جو تکتے ہاں ستگرو پاتشاہ نے بچن کہ درشت مان ہے سگل متھن, جو کچھ تیری درشتی گوچر ہوتا ہے جو تو ویک سکتا ہے وہ سب جھوٹ ہے, دیکھ سننا جھوٹ ہے. مکھ جھوٹا آلم اب تم اپنے مکھ نال جھوٹے کی پستک پیا کر دیں तू अपने धन चंगा कही जाना, तू अपने मकान चंगा कही जाना, अपने कारोबार चंगा कही जाना, अपने पुत्रा धिया चंगा कही जाना, अपने आप को चंगा पे कहना। याद रखो जब बाणी पढ़ते अगर थोड़ी जी भी तुहाडे अंदर ऐसी गल है कि मैं ईश्वर की प्राप्ति चाहता हाँ, मैं देश और पाई चाहता हाँ, मैं संसार के उस खोजना चाहता हाँ, तो गुरु की बाणी वाल ध्यान देना पैगा। सुखमी साहब की बाणी पढ़ लो, बचन आते हैं मिथ्या तन धन कुटुंब समाया। इदा की करो कि शरीर मिथ्या है, तन मिथ्या है, और सारा पिता पुत्र धीना माता पिता सब मिथ्या। मिथ्या हौमै ममता माया, इन्हां चीजां दी हौमै करनी वो भी झूठ है, अते माया विच विचरना सतगुरु पातशाह कहिंदे इह भी झूठ है। मिथ्या हौमै ममता माया, और माया की है जब गुरु साहिब पुछोगे तो आप जी बचन करदे माई माया शाल सदा तक सप्त रूप है, हट के लै जाती है माई माया शाल कैसी है, त्रेणकी अगन जिमें त्रेणक ने छोटे छोटे तिखा पी लिया तो बहुत सारे कख कट्ठे करके उन्हों अग ला दी जाए तो उन्होंने बढ़िया देर नहीं लगती झट बढ़ जाते। सतगुरु पातशाह कहते माया है त्रेणकी अगन नेक की छाया गोविंद भजन बिन हर का जा। ईश्वर के भजन तो बिना यह हर दे जल्दी देन है, जेड़ा आया तो बहुत पर चलिया गया ते पता भी नहीं चलिया कितना कितना सी माया। गुरु साहब कहते मिथ्या तन धन तन सदाया, मिथ्या होमै ममता माया, मिथ्या राज जोगन धन मार, झूठ है राज झूठ है जानी झूठ है धन झूठ है पदार्थ, मिथ्या काम क्रोध विकराल, एक भयानक जो काम ते क्रोध हैं एक भी मिथ्या ने झूठ है। तुम कहोगे उठ कि मान लेंगे, याद रखो काम थोड़ा सुभाव नहीं है, काम अंदरों प्रगट होता है आ जाता है तो फिर तुम्हारे फिर भी रहता है, नहीं फिर नहीं रहता फिर चले जाता है। इन्हें क्रोध भी आता है तो चले जाता है, और कितों आता है बाहर में नहीं ताते अंदर ही बैठा है, अंदरों प्रगट हो जाता है। कदे क्रोध प्रकट हो गया, कदे लोभ प्रकट हो गया, कदे मोह प्रकट हो गया, कदे हंकार प्रकट हो गया, कदे काम प्रकट हो गया। गुरु साहब कहते हैं तू अपना स्वभाव देख के तेरा स्वभाव नहीं, तेरा स्वभाव क्रोध नहीं, तेरा स्वभाव काम नहीं, तेरा स्वभाव लोभ होते हंकार नहीं, तेरा स्वभाव आशा तृष्णा द्वेष ईर्ष्या ते कल्पना नहीं, क्योंकि तू जो शुद्ध ब्रह्म है तेरा स्वभाव सहित है। तू अपने आप को जानता नहीं कि तू शुद्ध ब्रह्म है, तू तो कहना मैं कल की जीव हूं मैं पापी हूं, नहीं तू पापी नहीं, तेरे मन में संकल्प ऐसे जेड़े बुरे हो गए ख्याल वो भले भी हो सके, जेड़ा काम आया है वो जा सकता है, जेड़ा क्रोध आया है वो जा सकता है, जेड़ा क्रोध प्रकट होया मिट सकता है, जेड़ा काम आशा तृष्णा द्वेष ईर्ष्या प्रकट होया मिट सकता है। याद रख कपड़े मैड़े होते होते भी जा सकते, बतर आने सदा तक टिकते चले जाते। हम शायद सतगुरु पातशाह कहने मिथ्या काम क्रोध विकराल, मिथ्या रथ अस्थि असल वस्तरा, रथ मिथ्या है झूठ है, हाथी झूठ। جھوٹ ہے، گھوڑے جھوٹ ہیں، اتے تیرے تن دے کپڑے جھوٹ ہیں۔ مٹھا ہاتھ ہستی اصل بسترا، مٹھیا رنگ سنگ مایا پہ ہستا، سنسار دا پیار مٹھا ہے، اپنے کو مایا ہے، جس دیکھ کے پسند ہوتا ہے، یہ بھی مٹھا ہے۔ مٹھا درو ہو ابھیمان، مٹھا آپس اوپر کت گمان، استے بھگت سنت کی سنت، نانک جب جب جینا ہے مٹھا، کدے گرو کی باڑی کا دھیان تھا دے کہ مٹھیا سرو پرنتا سنے، مٹھیا ہست پتر کہہ ہے، مٹھیا نتر پیٹ پرتے روپار، مٹھیا رسنا بھوجن من سواد، مٹھیا چل پر کار پتھاو ہے، مٹھیا من پر لو لبھاو ہے، مٹھیا تن نہیں پر پکارا، مٹھیا باس لیت بیکارا، بن کچھ مٹھیا سب دے سفر تھے نان بہارا نام ہے۔ کدے گرو کے بچنا دوارا ایسا نہیں پڑیا کہ تیرے نام تھک رہے تھے، وہ بھی تیرے اندر ہی ہے، جتنے عزمت تیرے اندر ہے، یاد رکھی جتنے امرت تیرے اندر ہے اتنے زہر بھی تیرے بھی اندر ہے۔ بات مر تم امرت بارے کی جانتا، تو زہر بارے بھی نہیں جانتا، تو زہر نال گھٹ رہا ہے، تینوں اس کا پتا نہیں کہ میں زہر پیا تو مر جانا گا، پر تو پی رہا، تیرا گرو پوتر بان سچن کرتا ہے، جو ہلاحل سو پیو بورا امرت نام جانا کرتا ہے، کہ تیرے لیے دھن سدائی ہے، تیرے لیے کام کرو تو لوگ سدائی ہے، کہ تیرے لیے ہمکار سدائی ہے، کہ تیرے لیے پاشا کرشنا دوش لکھا اتے کرنا سدائی ہے، نہیں یہ سب کچھ ہے تو تیرے لیے غلط، پر پھر بھی اس نال جڑیا ہے، انہوں نے تیاگن تیاگ، بس ایک بھلیکھے وچ تو انہوں کے نال جڑ رہا ہے، اور تو یہ جانتا ہے کہ شاید انہوں نے سکھ ہے، کدے افسوس کاش کدے تو گرو کے بچنے والا دھیان دیتا، تیرے گرو نے جڑے بچن پیسہ، کیونکہ تیرا گرو تیرے تو اگے ہے، تیرا گرو تا ایک سرا دھمکا نال جڑیا ہے، دوسرا تینوں اپدیش دین لئی سنسار اپدیش دین لئی سنسار کا نکل ہے، کدے گرو نال جڑ جانا تو تینوں پیر کا پتہ چلے، تیرے گرو نے ایسے بچن بانی کہے جے تیرے لئی نے، تیرے گرو نے ایسے بچن بانی کہے کہ دیکھ راج مال روپ جان جوبل انہاں دا نام ہے نا، راج ہوئے ابھیمانی ہو جاتا ہے، پدارتھ ہونا ابھیمانی ہو جاتا ہے، راج مال روپ ہوئے ابھیمانی ہو جاتا ہے، چنگی جاتی ہوئے پھر بھی اہنکار کرتا ہے، جوانی ہوئے گرو صاحب کہتے پھر تو ٹھیک ہی نہیں ہونا، تین گندلا کر کے منک مارا جاتا ہے، اور اسی کدے سوچیے گرو صاحب نے بچن کا ایک تان دوپن پرابتا کا مت میں اہل سراہ دیوانہ تان جوانی اتے مار پرتشتہ دنشے وچ ایک دن رات پائے رہے، اور گرو صاحب کہہ رہے ہیں کہ تو کدے سوچیا نہیں، گرو دی گل وچ دھیان نہیں دتا، راج مال روپ جات جوبن پنجے چھند، یاد رکھیو کدے جے لٹن والے بھی دس جانتے ہوں، تے لٹن والے بہتے کان ہوں، پر سیانے پرشاں نے انہاں تینوں وچ وڈے، ایک نوں ڈاکو کہا، ایک نوں چور کہا ہے، ایک نوں ٹھگ کہا، یہ تین ہی منک دے کول جو کچھ ہے وہ لے لے، پر تینوں لین دا ڈنگ طریقہ ول، ڈاکو تسی سوتے ہو نا گھر وہ کول ہتھیار ہے، انہیں تمہیں لٹنا ہے، پر ڈاکو کدے تمہیں ستیا نہیں لٹے گا، تمہیں جگائے گا، جگا کے تے کو روانہ کرے، کوئی ہو چیز کرے، کوئی چاقو دکھائے، چورا دکھائے، تمہیں موت کا بھے دے کہ تمہیں کہہ دیا چابیاں لیا، ڈاکو تمہیں جگا کے تے کو چابیاں لے کے پھر تمہیں لٹے گا، تمہیں بند
ڈاکٹر کا روپنا رکھا ہے، چور بھی لٹتا ہے پر چور دا ڈنگ ڈاکو والا نہیں، چور دا طریقہ اپنا ہے، چور ادو لٹے گا جب تھی ستے خوب ستے، اگر تھی وہ لٹدیا لٹدیا بار سوال کٹھا کر دیا جا کر پر چور نہیں رکے گا، چور دوڑ جائے، اس کر کے سارے پورسا نے ایسے بچے پیڑ چور کے پیر نہیں، پیر نہیں پیر دوڑتا ہے پر پیر نہ ہونے کا مطلب کہ چور ٹک نہیں سکتا، چور جاگو گے دوڑ جائے، تھن بھی رکتا ہے وہ رکن کا تھن اپنا، وہ تھی نہ ستیا رکے گا نہ جگا کے رکے گا، وہ تھوڑے نال ملے گا، تھوڑے رشتے دار کی گلا کرے گا، تھوڑے متر کی گلا کرے گا، میں فلانے کو جانتا فلانے کو جانتا، وہ تو بس میرے اپنے ہیں، میں تو انہیں بے ملاپ رہتا ہے، کئی بار اکٹھے ہو کے پارٹی اکٹھے ہو جاتا ہے، کئی بار نہ ہوتا ہے، تمہیں کوئی پرمار ہے اور تمہیں پرمار کے تھوڑے کو من کرے گا کہ میں جانا چاہیے میرا بس چوری ہو گیا، مجھے ایسے پیسے چاہیے، جب تھی دے دیو تو میں جا کے تمہیں بھیج دیا گا، سنتے دے ٹھگ کا طریقہ ہے، گرو صاحب جی نے جگایا سنو کہ جا دیکھ راج مار روپ جا جوگن پنجے ٹھگ تیری نال اتنی ٹھگی جگ چکیا، ان ٹھگان نے سارے سنسار کو ٹھگ دیا، اور سب بڑے بلی مان ٹھگے گئے، کسی گرو ٹھگ رہا ہے، کسی گانی ٹھگ رہی ہے، کسی کو راج مار ٹھگ رہے ہیں، راج مار روپ جات جو پنجے ٹھگ، کوئی جاتی تو ٹھگے جا رہے، تنگور پاتشاہ کہتے ٹھگیا جا رہا ہے، منوکھ ٹھگ بھی اندر نے چور بھی اندر، یاد رکھ کام کرو لوگ ایک چور نے چوری ٹھک دے چوری ٹھک دے، جب تک جاگ رہے گا یہ نہیں ٹھک سکتے، دوڑ جانے دے نس بجے کے لیے کھو کرتا کھڑا، جب جاگ کے آئے گا یہ نہیں رک سکتے نہیں ٹھک سکتے تھے، بس اونی دیر تک گرو صاحب کا چند دن مانی گرد کلائی بوری جت مرک پڑتا ہے چوری، مند لیے دروازے بازی والے پنکھ بازے، جب جان پیا جب گیان تھا تو دروازہ بند کر لیا، جب گیان ہو گیا ادھر نہیں چکن گے جان پائے گا اتنا ہو جان پہ تو جان پہ، گرو صاحب نے بہت کچھ ایسا جس میں کیا کوڑ ہے جھوٹ ہے، اور تھی آج اگر اچھی اپنے والے نگاہ بن گئے ایشور سچ ہے اور جی آپ موٹے شبدوں میں کہیں گے کہ باقی سب جھوٹ ہے، بات کتنی نہیں ہوئے گی ایک یتھارتھ ہی ہوئے گا کہ ایشور تو بنا سب جھوٹ ہے، پھر یہ منوکھ ایشور نال کیوں نہیں لڑتا، یہ سچ نڑ گیا جھوٹ نال کیوں لڑ گیا، یہ امرت نڑ کے زہر نال کیوں ڈر گیا، بس اس لیے کہ ایشور کو پیدا ہونے والا بدن اس کو دستا نہیں، جو اس کو دستا اس نال یہ سوکھا جڑ جاتا ہے، پتر دستا ہے جڑ رہا ہے، اور دستی ہے جڑ رہا ہے، مکان دستا ہے جڑ رہا ہے، تانتے تان تو پیدا ہونے والے سکھ دستے اس کر کے جڑ رہا ہے، کاروبار دستا ہے مان اس کا دستی ہے اس کا جڑ رہا ہے، ایشور دستا نہیں، اس کر کے ان جڑنے میں تکلیف محسوس ہوتی، یہ سوچتا ہے کیوں جڑا، پھر یہ لگ رہا ہے تم دسو جی، وہ پوچھنا چاہتا دوسرے کوئی دسو کی بیان کرا میں اپنے جیون کی لیا جن بےبو بنا وہ کہتے گرو کی گورت لے تصویر رکھ لے
उसका दलील है और गुरु प्रत्यक्ष श्रवण है। गुरु ग्रंथ साहब में अपने ध्यान में नहीं ला सकते, ले सकते ध्यान में। गुरु कहता है ईश्वर को ध्यान में लिया, ध्यान करो तै को जग में जय को अमितौज सब सारे कि तू ईश्वर का ध्यान कर। ईश्वर का ध्यान किवें करोगे, उसका स्वरूप ही कोई नहीं, निराकार है। निराकार का मतलब जिसका कोई आकार नहीं, या जिसको कहोगे सुंदर कुछ भी नहीं, बस उत्तम संसार की शुरुआत सुंदर। और ये सुनने से जा रही सकते इनको चाहिए कहना कोई शामिल रह सकता मैं अगर मास्टर हूं, ये कुछ करना चाहता मैं वाहगुरु करा, पर वाहगुरु करने वाले तू कदे सोचता सही कि तू वाहगुरु क्यों करना, क्यों समझता जा। बस इसलिए जो कुछ सब तेरे अंदर है, जो तू जमा करता है, जो तू जोड़ा है पूरा, वो मिल जाए इसलिए करना, उन्होंने बता दो यत्न करना, अपने ध्यान एकाग्र करने का यत्न करना। जब ध्यान मगन हो लगता है कि तू तो नहीं दौड़ता, ना तेरा परिवार नहीं रुकता, तेरा मन दौड़ जाता है, अंदरों दौड़ जाता है, पुत्रा वाल धियां वाल रूप वाल रंग वाल उदार्थ वाल, बस उन्हें बोलना है कि ये जो भरिया होया है वो नदार उसको खाली करना है। कोई क्रिया नहीं करनी, अकेला हो जाए कोई क्रिया नहीं, बस ध्यान खाली सुन। तो कहना मैं करूं तेरा की तपट हो सकता है, जो हो सकता होता तो गुरबाणी कदे ना कहती मेरा भी या कुछ ना हो राम हो सुन। जे तेरा की तपट हुंदा तो अज तक हो जाता, कितनी देर हो गई तेन यत्न कर दे, तू तो अपनी मर्जी मुताबिक धन भी ना कमा सके, तू अपनी मर्जी मुताबिक सुख भी ना ले सके, तू अपनी मर्जी मुताबिक अरोगता भी ना रह सकता कि मैं अरोग ही रह जाऊं, तू अपनी मर्जी मुताबिक काम करो लोग काम तो बच नहीं सके, तू की कर सके। तू हार गया और हार था हार गया, फिर तू गल करता है जितन कि मैं कुछ करूंगा नहीं, दो गल्ला में दो ही गल्ला कहे तू कभी जी कहे हार, जहां तक जित जा ते जहां हार मान रहा है, जित तू सकना नहीं तेरे शक्ति नहीं, हार मानने में तू तैयार नहीं, इस करके पंचे गुरु नानक देव साहेब अज दे इस पवित्र शब्द में दस रहे हैं। कहते हैं मनुख जरा ध्यान दे, कूड़ राजा कूड़ प्रजा कूड़ सब संसार, कूड़ का मतलब है सर अरे धोखा जो है नहीं पर है मसला है, राजा है हुक्म दे रहा है, इन्हें बंदे मार दो, इन्हें बिछा दो, इन्हें गुनाह कर दो, इन्हें धन दे दो, इन्हें पदार्थ दे दो, पुराने बीबा नुकसान बना दो, पुराने नुकसान ढा दो, पुरानी शाखा चौड़ियां कर दो, सानू तो लगे करके है सर। गुरु कहते नहीं, और साढ़े के गुरु के विचार का नाल फिर नहीं बैठता, क्योंकि ऐसी उठे रुक गए जिथे सब कुछ दिसदा है, बच्चे को जन्म दिता है असी कहने है, कोई मर गया असी कहने मर गया, गुरु कहते न कुछ जन्म है न कुछ मर है, आप चाहे तो आप भी करे हूं साढ़े विचार मताल में गुरु नाल क्यों बैठे, इस करके असं कहने नहीं जी गल साढ़े समझ तो बाद याद रखियो, जदों उस जगह तक पहुंच जाओगे जब चल अवस्था शिखर की सीमा से पहुंच जाओगे तब पता चल जाएगा नैन कृष्ण जन्म है
ਕੀ ਕਹਿੰਦੇ ਹਨ, ਦੱਸ ਸਕਦੇ? ਕਹਿੰਦਾ ਬੱਚਾ ਕਹਿੰਦਾ ਮੈਂ ਕੀ ਹੈ ਬੱਚਾ, ਆਓ ਜਿਹੜਾ ਬੱਚੇ ਨੂੰ ਸਮਝੀ ਕੀ ਹੈ। ਬੱਚੇ ਦਾ ਸਰੀਰ ਪੰਜ ਤੱਤਾਂ ਦਾ ਹੈ, ਇਸ ਤੋਂ ਜ਼ਿਆਦਾ ਕੁਝ ਹੈ। ਪੰਜ ਤੱਤ ਸੰਸਾਰ ਦੇ ਪਹਿਲਾਂ ਹੀ ਮੌਜੂਦ ਨੇ, ਨਵਾਂ ਕੀ ਜਨਮਿਆ, ਦੱਸ ਸਕਦੇ? ਦੂਜਾ ਬੱਚੇ ਦੇ ਅੰਦਰ ਈਸ਼ਵਰ ਬੈਠ ਕੇ ਆਇਆ ਹੈ, ਈਸ਼ਵਰ ਵੀ ਪਹਿਲਾਂ ਹੀ ਮੌਜੂਦ ਹੈ, ਕੀ ਜਾਣਿਆ? ਤੇ ਜਦੋਂ ਇਹ ਮਰੇਗਾ ਉਦੋਂ ਵੀ ਕੀ ਮਰੇਗਾ, ਵੀ ਤਾਂ ਮਰੇਗਾ। ਇੱਕ ਭੁਲੇਖਾ, ਇੱਕ ਕੌਤਕ ਐਸਾ ਜਿਸ ਨੂੰ ਜੀਵ ਨਾ ਸਮਝ ਸਕਿਆ, ਪਰ ਗੁਰੂ ਨੇ ਇਸ ਵਿੱਚ ਕਹਿ ਨਾ ਕਿਸ ਜਨਮੈ ਨਾ ਕਿਸ ਮਰੈ, ਆਪ ਚਲ ਆਪ ਹੀ ਕਰੈ, ਆਵਤ ਜਾਵਤ ਦ੍ਰਿਸ਼ਟ ਅਦ੍ਰਿਸ਼ਟ ਆਗਿਆ ਕਾਰਧਾਰੀ ਸਭ ਸ੍ਰੇਸ਼ਟ, ਆਪੇ ਰਾਮ ਸ਼ਗਨ ਮੈਂ ਆ ਅਨ ਦੁੱਖ ਪ੍ਰਜ ਪ੍ਰਾਪਤ ਥਾ ਅਵਿਨਾਸ਼ੀ ਮਾਨ ਇਸ ਖੰਡ ਕਾਰਣ ਥਾਰ ਹੈ ਬ੍ਰਹਿਮੰਡ ਅਨਾਥਾ ਦੇਵ ਪੁਰਖ ਪ੍ਰਤਾਪ ਆਪ ਜਪਾਏ ਤਨਾਨ ਜਾ ਸਮਝੋ ਪੂਰਾ ਰਾਜ ਰਾਜੇ ਨੇ ਮਹਿਲਾਂ ਵਿੱਚ ਕਹਿੰਦੇ ਕੋਈ ਫਕੀਰ ਚ ਰਹਿ ਗਿਆ, ਜਾ ਕੇ ਰਾਜੇ ਨੂੰ ਕਹਿੰਦਾ ਮੈਂ ਸਸਰਾਮ ਵਿੱਚ ਰਾਤ ਰਹਿ ਗਿਆ। ਰਾਜਾ ਕਹਿੰਦਾ ਸਾਇੰਸ ਵੀ ਪਾਗਲ ਹੋ ਗਏ ਹੋ, ਇਹ ਸਰਾਮ ਨਹੀਂ, ਸਰਾਮ ਸ਼ਹਿਰ ਚਾਹੇ ਮੇਰੇ ਪੈ। ਫਕੀਰ ਕਹਿਣ ਲੱਗਾ ਭਾਈ ਇਸ ਤੋਂ ਪਹਿਲਾਂ ਵੀ ਮੈਂ ਆਇਆ ਸ਼ੰਕਰਵਾਰ, ਉਦੋਂ ਤੂੰ ਤਾਂ ਹੈ ਰਹੇ ਸੀ, ਕੋਈ ਹੋਰ ਬੰਦਾ ਸੀ, ਉਹ ਕਹਿੰਦਾ ਸੀ ਮੇਰੇ ਪੈ ਤੇਰੇ ਵਾਸਤੇ ਤੂੰ ਬੋਲ ਰਿਹਾ ਸੀ। ਕਹਿਣ ਲੱਗਾ ਉਹ ਮੇਰਾ ਪਿੱਤਰ ਸੀ, ਕਹਿੰਦਾ ਉਸ ਤੋਂ ਪਹਿਲਾਂ ਵੀ ਮੈਂ ਇੱਕ ਵਾਰ ਆਇਆ ਸੀ, ਉਦੋਂ ਕੋਈ ਹੋਰ ਸੀ, ਤੇਰਾ ਪਿਤਾ ਨਹੀਂ ਸੀ। ਕਹਿਣ ਲੱਗਾ ਉਹ ਮੇਰਾ ਦਾਦਾ ਸੀ, ਉਹਨੇ ਵੀ ਇਹ ਕਿਹਾ ਸੀ ਕਿ ਮੈਂ ਮੇਰੇ ਨੇ ਤੇ ਸਰਾਹ ਨਹੀਂ। ਕਹਿਣ ਲੱਗਾ ਤੇਰੇ ਤੋਂ ਬਾਅਦ ਤਾਂ ਮੈਂ ਕਿਸੇ ਦੇ ਨਹੀਂ ਮੁੜ ਕਹਿੰਦਾ। ਕਹਿਣ ਲੱਗਾ ਨਹੀਂ ਫਿਰ ਮੇਰੇ ਪੁੱਤਰ ਦੇ ਮੁੜ ਗਏ, ਤੇ ਫਕੀਰ ਮਾਰੀ ਹੱਸ ਪਏ। ਕਹਿਣ ਲੱਗਾ ਮੂਰਖਾ ਜੇ ਇਹ ਸਰਾਹ ਨਹੀਂ ਤਾਂ ਹੋਰ ਕੀ ਹੈ, ਕਦੇ ਇਹਨਾਂ ਖਬਰਿਆ ਕਿ ਤੇਰਾ ਦਾਦਾ ਮਾਲਕ, ਕਦੇ ਉਸਦਾ ਪਿਤਾ ਮਾਲਕ, ਕਦੇ ਤੇਰਾ ਬਾਪ ਮਾਲਕ, ਕਦੇ ਤੂੰ ਮਾਲਕ, ਕਦੇ ਤੇਰੇ ਪੁੱਤਰ ਮਾਲਕ, ਕਦੇ ਉਹਨਾਂ ਦੇ ਪੁੱਤਰ ਮਾਲਕ, ਇਹ ਸਰਾਹ ਨਹੀਂ ਹੈ ਮੈਂ ਯਾਦ ਰੱਖੋ। ਘੋੜ ਰਾਜ ਘੋੜ ਪੰਜ ਕਿੰਨੀ ਵਾਰ ਇਸ ਸੰਸਾਰ ਦੀ ਰਚਨਾ ਹੋਈ ਸ਼ਾਇਦ ਸਾਨੂੰ ਪਤਾ ਨਹੀਂ, ਬਾਣੀ ਦੱਸਦੀ ਕਿ ਕਈ ਵਾਰ ਪਸਰੇ ਪਾਸਾ, ਪਰ ਕਈ ਵਾਰ ਜਿਹੜੀ ਚੀਜ਼ ਮੁੜ ਕੇ ਬਣਾਉਣੀ ਪੈ, ਇਹਦਾ ਮਤਲਬ ਪਹਿਲੀ ਮਿਟ ਗਈ ਤੂੰ ਤਾਂ ਦੁਬਾਰਾ ਬਣਾਏ। ਜੇ ਕਈ ਵਾਰ ਉਹ ਪਸਾਰਾ ਮਿਟਿਆ ਤਾਂ ਕਾਰਨ ਦੁਬਾਰਾ ਪਸਾਰਾ ਕਰਨਾ ਪਿਆ। ਕਈ ਵਾਰ ਪਸਰੇ ਪਾਸਾ ਸਦਾ ਸਦਾ ਇੱਕ ਇੱਕ ਅੰਕਾਰ ਇਹ ਸੰਸਾਰ ਦੇ ਪੜਦਾ ਕਿ ਦੁਨੀਆ ਅਨੇਕ ਵਾਰ ਮਿੱਟੀ ਅਨੇਕ ਵਾਰ ਖੜੀ, ਉਹਨੇ ਬਣਾਈ ਹਰ ਹਰ ਪੰਜਾਬ ਦਾ ਨੇਤਰ ਹੋਰ ਜਿਸ ਦਾ ਅੰਤਰ ਨਜ਼ਾਰਨਾ ਹੋਰ, ਪਰ ਉਹ ਪਾਤਸ਼ਾਹ ਨੇ ਕਹਿੰਦੇ ਪੂਰ ਸਭ ਸੰਸਾਰ ਰਚਨ ਕੀ ਕਹੇ, ਕਹਿੰਦੇ ਪੂਰ ਮੰਡਪ ਝੂਠ ਹੈ ਸ਼ਾਮਿਆਂ ਨੇ ਜੇ ਲਾ ਕੇ ਬੈਠ ਪੂਰ ਨਾਰੀ ਉਹ ਮਹਿਲ ਝੂਠ ਨੇ ਜਿੰਨਾ ਚ ਰਹਿੰਦਾ ਹੈ, ਪੂਰ ਮੰਡਪ ਪੂਰ ਮਾਰੀ ਪੂਰ ਬੈਸਰ ਹਾਂ ਉਹਨਾਂ ਵਿੱਚ ਬੈਠਣ ਵਾਲਾ ਵੀ ਝੂਠ ਹੈ, ਕਿਉਂਕਿ ਕਦੇ ਨਹੀਂ ਸੀ, ਕਦੇ ਉਸਦਾ ਬਾਪ ਬੈਠਾ ਸੀ, ਕਦੇ ਦਾਦਾ ਬੈਠਾ ਸੀ, ਕਦੇ ਉਸਦਾ ਪਿਤਾ ਤੇ ਕੰਮ ਉਸਦੇ ਪੁੱਤਰ ਫਿਰ ਕੂੜ ਦਰਸ਼ਨ। ਅਗਲੀ ਪੰਕਤੀ ਚ ਕਹਿ
ਕੂੜ ਸੋਨਾ ਕੂੜ ਰੂਪਾ ਕੂੜ ਪਹਿਨਣ ਹਾਰ,
ਕਹਿੰਦੇ ਦੇਖ ਸੋਨਾ ਵੀ ਝੂਠ ਹੈ, ਛੜ ਛੜ ਲੈ ਜਾ, ਤੈਨੂੰ ਛੜੇ ਜਾ ਲੈ ਜਾ ਪ੍ਰਭੂ। ਕੂੜ ਸੋਨਾ ਕੂੜ ਰੂਪਾ ਚਾਂਦੀ ਵੀ ਝੂਠ ਹੈ, ਇਹਨਾਂ ਨੂੰ ਪਹਿਨਣ ਵਾਲੇ ਵੀ ਝੂਠ ਹੈ, ਉਹ ਵੀ ਛੜ, ਕਿਉਂਕਿ ਕਦੇ ਨਹੀਂ ਬੋਲਣ ਫਿਰ ਉਹਨਾਂ ਦੇ ਤਨ ਤੋਂ ਫਿਰ ਉਤਾਰੇਗਾ ਹੋਰ ਪਹਿ ਲਏਗਾ। ਤਨੂ ਪਾਤਸ਼ਾਹ ਕਹਿੰਦੇ ਕੂੜ ਸੋਨਾ ਕੂੜ ਰੂਪਾ ਕੂੜ ਪਹਿਨਣ ਹਾਰ, ਅਗਲੀ ਪੰਕਤੀ ਚ ਕਹਿ
ਕੂੜ ਕਾਇਆ ਕੂੜ ਕੱਪੜ ਕੂੜ ਰੂਪਾਕਾਰ,
ਇਹ ਸਰੀਰ ਝੂਠਾ ਹੈ, ਇਹਦੇ ਤੇ ਪਹਿਲੇ ਕੱਪੜੇ ਝੂਠੇ ਨੇ ਅਤੇ ਕਪਾ ਅਤ ਸੁੰਦਰ ਰੂਪ ਵੀ ਸਤਿਗੁਰ ਪਾਤਸ਼ਾਹ ਕਹਿੰਦੇ ਝੂਠਾ ਹੈ। ਆਪ ਜੀ ਨੇ ਐਸੇ ਬਚਨ ਵੀ ਕਹਿ ਕਿ ਇਹ ਕੱਪੜ ਰੂਪ ਸੁਹਾਗਣਾ ਸ਼ਰਮ ਨਹੀਂ ਅੰਦਰ ਜਾਣਾ, ਕਿਤੇ ਆਪ ਜੀ ਨੇ ਐਸੇ ਬਚਨ ਵੀ ਬਾਣੀ ਵਿੱਚ ਕਹਿ ਕਿ ਤਨ ਜੋਬਨ ਔਰ ਫੁੱਲਣਾ ਨੱਠ ਹੀ ਅੜੇ ਤੇ ਵਿਚਾਰ, ਕਹਿੰਦੇ ਚਾਰ ਦਿਨ ਨੱਠ ਜਾਏਗਾ,
தன் ஜோபன் அற்புதடா ஜெயஸ்வாமி ਹਿਰਦੇ ਦੇ ਵਿੱਚ ਅਗਰ ਉਹ ਸੱਚਾ ਟਿਕ ਗਿਆ, ਉਹਦੇ ਨਾਲ ਸਾਂਝ ਪੈ ਗਈ ਤਾਂ ਸਮਝ ਲਓ ਇੱਥੇ ਸੱਚ ਹੈ। ਅਗਲੀ ਪੰਕਤੀ ਚ ਹੈ,
ਕੂੜ ਕੀ ਮਲ ਉਤਰੇ ਤਨ ਕਰੇ ਅੱਛਾ ਧੋਏ।
ਉਹ ਜਿਹੜਾ ਸੱਚ ਹੈ ਝੂਠ ਦੀ ਮੈਲ ਨੂੰ ਲਾ ਦਿੰਦਾ ਤੇ ਤਨ ਨੂੰ ਚੰਗਾ ਬਣਾ ਦਿੰਦਾ ਧੋ ਕੇ, ਫਿਰ ਤਨ ਮਕਾਨਾਂ ਵਿੱਚ ਨਹੀਂ ਉਤਰਦਾ, ਤਨ ਨਹੀਂ ਦੌੜੇਗਾ ਕਾਮ ਵੱਲ, ਤਨ ਨਹੀਂ ਦੌੜੇਗਾ ਸਰੀਰ ਭੋਗਣ ਲਈ, ਤਨ ਨਹੀਂ ਦੌੜੇਗਾ ਚੋਰੀ ਕਰਨ ਲਈ, ਤਨ ਨਹੀਂ ਦੌੜੇਗਾ ਧੰਦਿਆਂ ਵੱਲ। ਤਨ ਕਰੇ ਅੱਛਾ ਧੋਏ, ਉਹ ਮਨ ਨੂੰ ਵੀ ਨਿਰਮਲ ਕਰ ਦਿੰਦਾ ਹੈ, ਤਨ ਨੂੰ ਵੀ ਨਿਰਮਲ ਕਰ ਦਿੰਦਾ ਹੈ। ਅਗਲੀ ਪੰਕਤੀ ਚ ਕਹਿ,
ਸੱਚ ਤਾਂ ਮਰ ਜਾਣੀ ਹੈ ਜਾਂ ਸੱਚ ਧਰੇ ਪਿਆਰ।
ਅਨੁਪਰਸ਼ਕ ਨੇ ਉੱਥੇ ਜਾਣੋ ਕਿ ਭਲੀ ਪ੍ਰਕਾਰ ਸੱਚ ਟਿਕ ਗਿਆ ਹੈ ਜਿੱਥੇ ਕੋਈ ਸੱਚ ਨਾਲ ਪਿਆਰ ਕਰਦਾ ਹੈ।
ਨਾ ਸੁਣ ਮਨ ਰਹੀ ਹੈ ਤਾਂ ਪਾਏ ਮੋਖ ਦੁਆਰ।
ਜਦੋਂ ਕੋਈ ਈਸ਼ਵਰ ਦੇ ਨਾਮ ਨੂੰ ਸੁਣਦਾ ਅੰਦਰੋਂ ਖਿੜ ਜਾਂਦਾ ਹੈ, ਸਤਿਗੁਰ ਪਾਤਸ਼ਾਹ ਕਹਿੰਦੇ ਉੱਥੇ ਸੱਚ ਹੈ। ਅਤੇ ਉਹੀ ਵਿਅਕਤੀ ਜਦੋਂ ਇਸ ਅਵਸਥਾ ਵਿੱਚ ਪਹੁੰਚ ਗਿਆ ਤਾਂ ਮੁਕਤੀ ਦੇ ਦਰਵਾਜ਼ੇ ਗਿਆਨ ਨੂੰ ਪ੍ਰਾਪਤ ਕਰ ਲੈਂਦਾ।
ਸੱਚ ਤਾਂ ਪਰ ਜਾਣੀ ਹੈ ਜਾਂ ਜੁਗਤ ਜਾਣੇ ਜੀਓ।
ਸਤਿਗੁਰ ਪਾਤਸ਼ਾਹ ਕਹਿੰਦੇ ਕਿ ਉੱਥੇ ਜਾਣੋ ਸੱਚ ਹੈ ਜਿੱਥੇ ਜੀਵਨ ਦੀ ਜਾਚ ਆ ਜਾਏ, ਜੀਵਨ ਦੀ ਜੁਗਤ ਪ੍ਰਾਪਤ ਹੁੰਦਾ ਹੈ। ਇਹ ਜੀਵਨ ਕਿਵੇਂ ਜਿਉਣਾ, ਇਹ ਸੰਸਾਰ ਤੇ ਆਏ ਖਾਇਆ ਪੀਆ ਕਿ ਚਲੇ ਗਏ, ਫਿਰ ਪਸ਼ੂਆਂ ਦਾ ਜੀਵਨ ਹੈ, ਮਰਮ ਦਾ ਹੈ। ਜੇ ਆਏ ਬੱਚਿਆਂ ਨੂੰ ਜਨਮ ਦਿੱਤਾ, ਉਹਨਾਂ ਨੂੰ ਪਾਲਿਆ, ਉਹਨਾਂ ਨੇ ਧਨ ਇਕੱਠਾ ਕੀਤਾ, ਤਾਂ ਚਲੇ ਗਏ। ਐਸਾ ਜੀਵਨ ਵੀ ਪਸ਼ੂ ਦਾ ਹੈ, ਮਰਮ ਦਾ ਨਹੀਂ। ਪਸ਼ੂ ਕੇਵਲ ਧਨ ਇਕੱਠਾ ਨਹੀਂ ਕਰਦਾ, ਬੱਚਿਆਂ ਨੂੰ ਵੀ ਪਾਲਦਾ ਹੈ। ਜਿੱਥੇ ਜੁਗਤ ਜਾਣ ਜੀਓ, ਜਿੱਥੇ ਜੀਵਨ ਦੀ ਜੁਗਤੀ ਆ ਗਈ, ਜੀਵਨ ਦੀ ਜਾਤ ਆ ਗਈ, ਕਿਹੜੇ ਜੀਵਨ। ਜਦੋਂ ਪਤਾ ਚੱਲ ਗਿਆ ਕਿ ਉਸ ਤੋਂ ਬਿਨਾਂ ਸਭ ਕੁਝ ਹੈ, ਜਨ ਨਾਨਕ ਗੁਰੂ ਮੰਗਾ ਦਸ ਗੁਰ ਸਿੱਖ ਕੀ ਜੋ ਆਪ ਜਪੈ ਅਵਰੈ ਨਾਮ ਦੀ ਪਾਵਨਾ। ਸਮਝੋ ਜੀਵਨ ਦੀ ਜੁਗਤੀ ਦਾ ਪਤਾ ਚੱਲ ਗਿਆ ਕਿ ਨਾਮ ਤੋਂ ਬਿਨਾਂ ਡਿੱਠਾ ਸਭ ਸੰਸਾਰ, ਸੁੱਖ ਦਾ ਨਾਮ ਮਿਲ ਤਨ ਭਰ ਹੋ ਸਿਸ਼ਾਰ ਜਾਣਨ ਬੈਠਾ। ਜੀਵਨ ਦੀ ਜੁਗਤੀ ਪ੍ਰਾਪਤ ਹੈ, ਜੁਗਤ ਈਸ਼ਵਰ ਦੇ ਨਾਮ ਵਿੱਚ ਹੈ। ਤੁਹਾਨੂੰ ਪਾਤਸ਼ਾਹ ਕਹਿੰਦੇ ਜਾਂ ਜੁਗਤ ਜਾਣ ਜੀਓ, ਜੇ ਜੀਵਨ ਦੀ ਜੁਗਤੀ ਨੂੰ ਜਾਣ ਲਿਆ ਤਾਂ ਸਮਝ ਲਓ ਉੱਥੇ ਸੱਚ ਹੈ। ਅਗਲੀ ਪੰਕਤੀ ਚ ਕਹਿ,
ਧਰਤ ਕਾਇਆ ਸਾਧਕ ਵਿੱਚ ਦੇ ਕਰਤਾ ਜੀਓ।
ਇਸ ਸਰੀਰ ਰੂਪੀ ਧਰਤੀ ਨੂੰ ਸਾਧ ਕੇ, ਭਾਵ ਇਹਨੂੰ ਬੁਰੇ ਕਰਮਾਂ ਤੋਂ ਸਰੀਰ ਨੂੰ ਰੋਕ ਕੇ ਇਹਦੇ ਵਿੱਚ ਕਰਤੇ ਦੇ ਬੀਜ ਨੂੰ, ਨਾਮ ਦੇ ਬੀਜ ਨੂੰ ਜਿਹੜਾ ਬੀਜਦਾ ਹੈ, ਉੱਥੇ ਸਮਝ ਲਓ ਕਿ ਸੱਚ ਹੈ। ਕਹਿ,
ਸੱਚ ਤਾਂ ਪਰ ਜਾਣੀ ਹੈ ਜਾਂ ਸਿੱਖ ਸੱਚੀ ਰੇ।
ਉੱਥੇ ਸੱਚ ਨੂੰ ਜਾਣ, ਤੁਹਾਨੂੰ ਲੈਣੀ ਕਹਿ ਜਿੱਥੇ ਸੱਚੀ ਸਿੱਖਿਆ ਗ੍ਰਹਿਣ। ਜੇ ਸੱਚੀ ਸਿੱਖਿਆ ਗ੍ਰਹਿਣ ਨਹੀਂ ਕੀਤੀ ਤਾਂ ਉੱਥੇ ਸੱਚ ਨਹੀਂ ਹੈ। ਪਰ ਆਪਣੇ ਆਪਣੇ ਅੰਦਰ ਅਸੀਂ ਆਪ ਜਾਈਏ, ਆਪ ਵੇਖੀਏ ਕਿ ਮੈਂ ਕਿੰਨੀ ਸੱਚੀ ਸਿੱਖਿਆ ਗੁਰੂ ਗ੍ਰਹਿਣ ਹੈ। ਜੇ ਨਹੀਂ ਕੀਤੀ ਤਾਂ ਮੈਂ ਸੱਚ ਕਿਵੇਂ ਹੋ ਸਕਦਾ, ਦਾ ਮਤਲਬ ਮੇਰੇ ਕੋਲ ਸੱਚ ਨਹੀਂ। ਤੁਹਾਨੂੰ ਪਾਤਸ਼ਾਹ ਕਹਿੰਦੇ ਸੱਚ ਤਾਂ ਪਰ ਜਾਣੀ ਹੈ ਜਾਂ ਸਿੱਖ ਸੱਚੀ ਰਹੇ, ਫਿਰ ਕੀ ਕਰੇ। ਅਗਲੀ ਪੰਕਤੀ ਦੱਸ,
ਦਇਆ ਜਾਣੇ ਜੀ ਕੀ ਕਿਸ ਪੁੰਨ ਦਾਨ ਕਰੇ।
ਸੱਚੀ ਸਿੱਖਿਆ ਲੈ ਗਈ ਤੇ ਹੁਣ ਜਾਣ ਗਿਆ ਕਿ ਜੀਵਾਂ ਤੇ ਦਇਆ ਕਰਨੀ ਇਹਦੇ ਨਾਲ ਭਲਾ ਹੈ, ਪੁੰਨ ਦਾਨ ਕਰਦਾ ਇਹਦੇ ਵਿੱਚ ਭਲਾ ਹੈ। ਆਪਣੇ ਤੋਂ ਵੱਧ ਗਰੀਬਾਂ ਲੋੜਵੰਦਾਂ ਚ ਵੰਡ ਦੇਣਾ ਇਹਦੇ ਵਿੱਚ ਭਲਾ ਹੈ। ਤੁਹਾਨੂੰ ਪਤ ਸਕਣ ਸੱਚ ਦੀ ਸਮਝ ਆ ਕੇ ਦਇਆ ਜਾਣ ਜੀ ਕੀ ਕਿਸ ਪੁੰਨ ਦਾਨ ਕਰੇ। ਅਗਲੀ ਪੰਕਤੀ ਚ ਕਹਿ,
ਸੱਚ ਤਾਂ ਪਰ ਜਾਣੀ ਹੈ ਜਾਂ ਆਤਮ ਤੀਰਥ ਕਰੇ ਰਿਆਸ।
ਕਹਿੰਦੇ ਉੱਥੇ ਸੱਚ ਨੂੰ ਜਾਣ ਜਦੋਂ ਆਤਮ ਤੀਰਥ, ਆਤਮ ਤੀਰਥ ਦਾ ਮਤਲਬ ਹੈ ਆਪੇ ਦਾ ਤੀਰਥ, ਉਹਦੇ ਤੇ ਨਿਵਾਸ ਕਰਨਾ। ਪ੍ਰਾਥਮਿਕ ਤੀਰਥ ਕੀ ਹੈ, ਤੁਹਾਡੇ ਅੰਦਰ ਇੱਕ ਤੀਰਥ ਹੈ, ਅੰਮ੍ਰਿਤ ਦਾ ਕੁੰਡ ਹੈ ਤੁਹਾਡੇ ਅੰਦਰ, ਜਿਸ ਦਾ ਮਨੁੱਖ ਨੂੰ ਖੁਦ ਨੂੰ ਗਿਆਨ ਨਹੀਂ। ਬਾਣੀ ਦੇ ਵਚਨ ਕਹੇ, ਅੰਤਰ ਖੂਹ ਕਾ ਅੰਮ੍ਰਿਤ ਭਰਿਆ, ਗੁਰ ਸਬਦ ਹੈ ਕਾਠ ਪੀਏ ਮਨ ਹਾਰੀ। ਆਤਮ ਤੀਰਥ ਕਰੇ ਨਿਵਾਸ, ਸੱਚ ਤਾਂ ਪਰ ਜਾਣੀਐ ਜਾਂ ਆਤਮ ਤੀਰਥ ਕਰੇ ਨਿਵਾਸ, ਅੰਦਰਲੇ ਤੀਰਥ ਤੇ ਨਿਵਾਸ ਕਰ ਜਾਏ, ਉਹਦੇ ਨਾਲ ਜੁੜ ਜਾਏ। ਅਗਲੀ ਪੰਕਤੀ ਚ ਕਹਿੰਦੇ,
ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ।
ਸਤਿਗੁਰੂ ਤੋਂ ਸਿੱਖਿਆ ਲੈ ਕੇ ਬਸ ਉਸੇ ਤੀਰਥ ਤੇ ਬੈਠਾ ਰਹੇ, ਪਾਪ ਉਹਦੇ ਨਾਲ ਐਸਾ ਜੁੜੇ ਕਿ ਸੰਸਾਰ ਦੇ ਧੰਦੇ ਕਰਦੇ ਹਾਂ, ਸੰਸਾਰ ਵਿੱਚ ਵਿਚਰਦੇ ਹਾਂ, ਸੰਸਾਰ ਦੇ ਅਨੇਕ ਤਰ੍ਹਾਂ ਦੇ ਕਾਰੋਬਾਰ ਨੂੰ ਬਿਠਾਉਂਦੇ ਹਾਂ, ਉਸ ਤੀਰਥ ਵੱਖ ਨਾ ਹੋਵੇ। ਬਹਿ ਰਹਿ ਕਰੇ ਨਿਵਾਸ, ਤੇ ਫਿਰ ਕੀ ਘਟਨਾ ਘਟਦੀ ਹੈ? ਸਤਿਗੁਰੂ ਜੀ ਕਹਿ ਰਹੇ,
ਸੱਚ ਸਭਨਾ ਹੋਏ ਦਾਰੂ ਪਾਪ ਕਟੈ ਧੋਏ।
ਕਹਿੰਦੇ ਫਿਰ ਪਤਾ ਚੱਲ ਜਾਂਦਾ ਇਸ ਕੰਮ ਦਾ ਕਿ ਸੱਚ ਇੱਕ ਐਸੀ ਦਾਰੂ ਹੈ ਜਿਹੜੀ ਪਾਪ ਨੂੰ ਅੰਦਰੋਂ ਧੋ ਕੇ ਕੱਢ ਦਿੰਦੀ ਹੈ। ਦੁਨੀਆਂ ਦੇ ਲੋਕੋ ਸਮਝੋ ਸਕੂਲ ਕਰ ਇਸ ਗੱਲ ਕਿ ਸੱਚ ਇੱਕ ਲਈ ਦਵਾਈ ਨਹੀਂ, ਸੱਚ ਸਭ ਨਾ ਹੋਏ ਦਾਰੂ। ਸਾਰੇ ਜੀਵਾਂ ਲਈ ਸੱਚ ਇੱਕ ਐਸੀ ਦਵਾ ਹੈ ਜਿਹੜੀ ਪਾਪ ਨੂੰ ਅੰਦਰੋਂ ਧੋ ਕੇ ਕੱਢ ਦਿੰਦੀ ਹੈ। ਪਰ ਅੱਜ ਦੇ ਮਨੁੱਖ ਦੀ ਫਿਤਰਤ ਹੈ, ਇਹ ਤਾਂ ਜਿੰਨਾ ਮਰਜ਼ੀ ਬੋਲੇ ਇਹਨੂੰ ਮਾਫ਼ ਹੈ, ਜੇ ਤਾਂ ਬੱਚਾ ਇਹਦੇ ਸਾਹਮਣੇ ਝੂਠ ਬੋਲੇ ਨਾ ਫਿਰ ਬਰਦਾਸ਼ਤ ਨਹੀਂ ਕਰਦਾ। ਚੰਗਾ ਲਓ ਜੀ, ਬੱਚਾ ਝੂਠ ਬੋਲਦਾ, ਇਹਨੂੰ ਪੁੱਛੇ ਜਦੋਂ ਤੂੰ ਬੋਲਦਾ ਮੈਂ ਸ਼ਰਮ ਹੈ, ਉਦੋਂ ਠੀਕ ਹੈ, ਨਹੀਂ ਤੇਰਾ ਵੀ ਪਰਿਵਾਰ ਨਹੀਂ। ਤੁਹਾਨੂੰ ਬਾਦਸ਼ਾਹ ਕਹਿੰਦੇ, ਸੱਚ ਸਮਝਣਾ ਹੋਏ ਦਾਲ ਪਾਪ ਕੱਟੇ ਹੋਏ। ਅਖੀਰਲੀ ਪੰਕਤੀ ਚ ਕਹਿੰਦੇ,
ਨਾਨਕ ਵਖਾਣੈ ਬੇਨਤੀ ਜਿਨ ਸੱਚ ਪਲੈ ਹੋਏ।
ਤੁਹਾਨੂੰ ਬਾਦਸ਼ਾਹ ਕਹਿੰਦੇ, ਮੈਂ ਬੇਨਤੀ ਖਤਮ ਕਰਦਾ, ਮੈਂ ਬੇਨਤੀ ਕਰ ਲਿਆ ਤੁਹਾਡੇ ਅੱਗੇ ਕਿ ਜਿਹਨਾਂ ਦੇ ਸੱਚ ਪੱਲੇ ਵਿੱਚ ਹੁੰਦਾ ਨਸਤਾਰਾ ਉਹਨਾਂ ਦਾ ਹੁੰਦਾ, ਦੂਸਰੇ ਦਾ ਨਹੀਂ। ਅਖੀਰਲੀਆਂ ਪੰਕਤੀਆਂ ਵਿੱਚ ਕਹਿੰਦੇ,
ਪੌੜੀ ਦਾਮਹੰਡਾ ਤਲੀ ਖਾਪ ਜੇ ਮਿਲੈ ਤਾਂ ਮਸਤਕ ਲਾਈਐ।
ਆਖੋ ਗੱਲ ਕੇ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਦੇਵ ਸਾਹਿਬ ਕਹਿ ਰਹੇ ਨੇ ਕਿ ਮੇਰਾ ਦਾਨ, ਮੇਰੀ ਬਖਸ਼ਿਸ਼, ਮੇਰੀ ਕਿਰਪਾ ਕਿਸ ਕੰਮ ਨਾਲ ਹੋ ਸਕਦੀ? ਦਾਨ ਮਹਿੰਦਾ, ਮਹਿੰਦਾ ਦਾ ਅਰਥ ਡੇਰਾ, ਮੇਰੇ ਲਈ ਮੇਰੇ ਵਾਸਤੇ ਚੰਗਾ ਹੈ। ਕੀ ਤਲੀ ਖਾਪ ਉਹਨਾਂ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਥੋੜੀ ਜੇ ਕਿੱਥੇ ਮਿਲ ਜਾਏ? ਦਾਨ ਮਹਿੰਦਾ ਤਲੀ ਖਾਪ ਜੇ ਮਿਲਾ ਤਾਂ ਮਸਤਕ ਲਾਈਏ, ਮੈਂ ਆਪਣੇ ਬੱਚੇ ਦੇ ਨਾਲ ਫਿਰ ਜਿਸ ਮਿਲ ਜਾਏ ਚੱਲ ਥੋੜੀ। ਉਹ ਕਰਨਾ ਕੀ ਹੈ? ਅਗਲੀ ਪੰਕਤੀ ਚ ਕਹਿ ਰਿਹਾ,
ਕੂੜਾ ਲਾਲਚ ਛੱਡੀਐ ਹੋਏ ਇੱਕ ਮਨ ਅਲੱਖ ਧਿਆਈਐ।
ਜੋ ਬੀਜੇਗਾ ਉਹੀ ਕੱਟੇਗਾ, ਦੂਸਰਾ ਉਹਨੂੰ ਬੀਜੇਗਾ ਉਹਨੂੰ ਅੱਗੇ ਆ ਜਾਣ, ਬਾਪ ਬੀਜੇਗਾ ਬਾਪ ਅੱਗੇ, ਕੂੜ ਬੀਜੇਗਾ ਕੂੜ ਅੱਗੇ ਆ ਜਾਏਗਾ। ਭੁੱਖਾ ਫਰੇਮ ਜਾਂ ਸਾਜੀ ਜੋ ਵੀ ਦੂਸਰੇ ਨਾਲ ਕਰੇਗਾ ਉਹ ਬੀਜ ਹੈ, ਉਹ ਤੇਰੇ ਅੱਗੇ ਆਏਗਾ ਤੇ ਤੈਨੂੰ ਹੀ ਕੱਟਣਾ ਪਏਗਾ, ਕਿਉਂਕਿ ਬੀਜ ਲੋਕ ਬੀਜਦੇ ਹੀ ਇਸ ਲਈ ਨੇ ਕਿ ਮੈਂ ਕੱਟਣਾ, ਮੈਂ ਖਾਣਾ। ਪਰ ਇੱਕ ਅੰਦਰ ਖਿਆਲ ਕਰੀ, ਜੇ ਫਲ ਕੌੜਾ ਮਿਲਿਆ ਤਾਂ ਇਹ ਨਾ ਸੋਚੀ ਕਿ ਫਲ ਕੌੜਾ ਕਿਉਂ ਹੈ, ਤਾਂ ਤੈਨੂੰ ਸੋਚਣਾ ਪਏਗਾ ਕਿ ਬੀਜ ਹੀ ਕੌੜੇ ਫੜਦਾ, ਕੌੜੇ ਫਲ ਦਾ ਬੀਜ ਹੈ, ਇਸ ਕਰਕੇ ਫਲ ਕੌੜਾ ਪ੍ਰਾਪਤ ਹੋਇਆ। ਤੁਹਾਨੂੰ ਪਾਤਸ਼ਾਹ ਕਹਿੰਦੇ, ਫਲ ਤੇਰੇ ਉਪਾਈ ਹੈ ਜਿਹੜੇ ਹੀ ਕਾਰ ਕਮਾਈ ਹੈ। ਅਗਲੀ ਪੰਕਤੀ ਚ ਕਹਿ ਰਹੇ,
ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਦਿਨਾਂ ਦੀ ਪਾਈ ਹੈ।
ਜੇ ਧੁਰ ਤੋਂ ਨਿਰੰਕਾਰ ਦੇ ਮੱਥੇ ਤੇ ਲੇਖ ਚੁੱਕਿਆ ਹੋਵੇ ਤਾਂ ਤੁਹਾਨੂੰ ਪਾਤਸ਼ਾਹ ਕਹਿੰਦੇ ਰੱਬ ਦੇ ਪਿਆਰੇ ਦੀ ਚਰਨ ਧੂੜ ਪ੍ਰਾਪਤ ਹੁੰਦੀ ਹੈ।
ਵੱਧ ਥੋੜੀ ਸੇਵ ਗਵਾਈ ਹੈ,
ਥੋੜੀ ਮਤ ਕਰਕੇ ਆਪਣੀ ਮਤ ਕਰਕੇ ਜਿਹੜੀ ਥੋੜੀ ਹੈ ਇਹਦੇ ਕਰਕੇ ਮਨੁੱਖ ਆਪਣੀ ਸੇਵਾ ਨੂੰ ਗਵਾ ਲੈਂਦਾ, ਕਿਉਂਕਿ ਸੇਵਾ ਥੋੜੀ ਤੇ ਮਨ ਬਹੁਤਾ ਬਹੁਤਾ ਮਗਨ। ਸੇਵਾ ਨਹੀਂ ਕਰਦਾ ਹੁੰਦੀ ਜਿੰਨਾ ਮੰਗਦਾ, ਸੇਵਾ ਥੋੜੀ ਮਨ ਬਹੁਤਾ। ਮੈਂ ਨਾ ਪਾਵੈ ਕਹਿ ਕੇ ਪੌਤਾ ਜੋ ਪ੍ਰਹਿ ਬੰਦ ਹੈ ਤਿੰਨ ਕੀ ਹਿੱਸਾ ਕੂੜੇ ਮੂਰਖ ਕੀ ਹੱਥ ਹਿੱਸਾ। ਨਾਲ ਪੜ ਸਕਦੇ ਉੱਥੇ ਪੁੱਛਦਾ ਹੱਥ ਹੈ ਜਿੰਦ ਹੈ ਇਸਦੀ ਬਸ ਮੱਤ ਥੋੜੀ ਸਿਰ ਗਵਾਈ ਆਓ ਇਹ ਪੰਕਤੀਆਂ ਪੜ੍ਹੀਏ ਇਹਨੂੰ ਯਾਦ ਰੱਖੀਏ ਤੇ ਸਮਾਪਤੀ ਕਰੀਏ ਥੋੜੀ ਸਿਰ ਗਵਾਈਏ ਮੱਤ ਥੋੜੀ ਸਿਰ ਗਵਾਈਏ ਥੋੜੀ ਸਿਰ ਗਵਾਈਏ ਮੱਤ ਥੋੜੀ ਸਿਰ ਗਵਾਈਏ
ਵਾਹ